ਰੇਡੀਓ ਕੈਨੇਡਾ ਇੰਟਰਨੈਸ਼ਨਲ ਦੇ ਪੰਜਾਬੀ ਪੋਡਕਾਸਟ ਵਿੱਚ ਤੁਹਾਡਾ ਸਵਾਗਤ ਹੈ। ਇਸ ਹਫਤੇ ਦੀਆਂ ਕੈਨੇਡਾ ਦੀਆਂ ਅਹਿਮ ਖਬਰਾਂ ਦੇ ਨਾਲ ਮੈਂ ਹਾਂ ਤਾਬਿਸ਼ ਨਕਵੀ। ਸਭ ਤੋਂ ਪਹਿਲਾਂ ਹੈਡਲਾਈਨਸ। ਸਾਊਥ ਸਰੀ ਵਿੱਚ ਇੱਕ ਸਿੱਖ ਕਾਰਕੁਨ ਦੇ ਘਰ ਤੇ ਚੱਲੀਆਂ ਗੋਲੀਆਂ ਦੇ ਮਾਮਲੇ ਵਿੱਚ ਆਈ ਅਪਡੇਟ। ਜਬਰਨ ਵਸੂਲੀ ਦੇ ਮਾਮਲੇ ਵਿੱਚ ਪੀਲ ਪੁਲਿਸ ਦੀ ਵਿਸ਼ੇਸ਼ ਟਾਸਕ ਫੋਰਸ ਨੇ 5 ਜਣੇ ਕਾਬੂ ਕੀਤੇ। ਬ੍ਰਿਟਿਸ਼ ਕੋਲੰਬੀਆ ਦੀ ਇੱਕ ਮੰਤਰੀ ਨੂੰ ਵਿਵਾਦਿਤ ਟਿੱਪਣੀ ਕਰਕੇ ਦੇਣਾ ਪਿਆ ਅਸਤੀਫਾ। ਕੈਲਗਰੀ ਦੀ ਮੇਅਰ ਜੋਤੀ ਗੋਂਡੇ ਖਿਲਾਫ਼ ਰੀਕਾਲ ਪਟੀਸ਼ਨ ਦਾਇਰ ਅਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਕਾਰ ਚੋਰਾਂ ਲਈ ਸਖ਼ਤ ਸਜ਼ਾਵਾਂ ਦਾ ਸੰਕੇਤ। ਸਾਊਥ ਸਰੀ ਦੀ ਖ਼ਬਰ ਤੋਂ ਸ਼ੁਰੂ ਕਰਦੇ ਹਾਂ। 1 ਫਰਵਰੀ ਨੂੰ ਸਾਊਥ ਸਰੀ ਵਿੱਚ ਰਹਿੰਦੇ ਇੱਕ ਸਿੱਖ ਐਕਟੀਵਿਸਟ ਦੇ ਘਰ ਤੇ ਗੋਲੀਆਂ ਵਰਾਣ ਦੇ ਮਾਮਲੇ ਵਿੱਚ ਲੰਘੇ ਮੰਗਲਵਾਰ ਨੂੰ 2 ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀਗਾ। ਕੱਲ ਯਾਨੀ ਵੀਰਵਾਰ ਨੂੰ ਇੱਕ ਨਿਊਜ਼ ਰਿਲੀਜ਼ ਵਿੱਚ ਸਰੀ RCMP ਨੇ ਦੱਸਿਆ ਕਿ 6 ਫਰਵਰੀ ਨੂੰ ਪੁਲਿਸ ਨੇ 140 ਸਟਰੀਟ ਦੇ 7700 ਬਲਾਕ 'ਚ ਪੈਂਦੇ ਘਰ ਵਿੱਚ ਛਾਪੇਮਾਰੀ ਕੀਤੀ, ਤਲਾਸ਼ੀ ਕੀਤੀ ਅਤੇ ਇਸ ਤਲਾਸ਼ੀ ਦੌਰਾਨ ਪੁਲਿਸ ਨੂੰ ਘਰ ਵਿੱਚੋਂ 3 ਹਥਿਆਰ ਅਤੇ ਕਈ ਇਲੈਕਟ੍ਰੋਨਿਕ ਡਿਵਾਈਸਿਸ ਵੀ ਬਰਾਮਦ ਹੋਈਆਂ। ਸਰੀ ਦੇ ਰਹਿਣ ਵਾਲੇ 16 ਸਾਲ ਦੇ 2 ਮੁੰਡਿਆਂ ਨੂੰ ਹਥਿਆਰ ਦੀ ਲਾਪਰਵਾਹੀ ਨਾਲ ਵਰਤੋਂ ਕਰਨ ਅਤੇ ਗੋਲੀਆਂ ਚਲਾਉਣ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਰਿਲੀਜ਼ ਦੇ ਅਨੁਸਾਰ ਇਸ ਸਮੇਂ ਨੌਜਵਾਨਾਂ ਨੂੰ ਬਿਨਾਂ ਕਿਸੇ ਦੋਸ਼ ਦੇ ਰਿਹਾਅ ਕਰ ਦਿੱਤਾ ਗਿਆ ਹੈ। 18 ਸਾਲ ਤੋਂ ਘੱਟ ਉਮਰ ਦੀ ਹੋਣ ਦੇ ਕਰਕੇ ਇਹਨਾਂ ਦੋਵੇਂ 16 ਸਾਲ ਦੇ ਮੁੰਡਿਆਂ ਦੇ ਨਾਮ ਨਹੀਂ ਨਸ਼ਰ ਕੀਤੇ ਗਏ ਨੇ ਅਤੇ ਪੁਲਿਸ ਦਾ ਕਹਿਣਾ ਹੈ ਕਿ ਇਸ ਗੋਲੀਬਾਰੀ ਦੀ ਘਟਨਾ ਦੇ ਕਾਰਨਾਂ ਅਤੇ ਇਸ ਬਾਬਤ ਹੋਰ ਸਬੂਤ ਇਕੱਠੇ ਕਰਨ ਲਈ ਪੁਲਿਸ ਦੀ ਜਾਂਚ ਚੱਲ ਰਹੀ ਹੈ। 1 ਫਰਵਰੀ ਨੂੰ ਇਹ ਘਟਨਾ ਵਾਪਰੀ ਸੀ। ਬ੍ਰਿਟਿਸ਼ ਕੋਲੰਬੀਆ ਗੁਰਦੁਆਰਾ ਕੌਂਸਲ ਦੇ ਜਿਹੜੇ ਬੁਲਾਰੇ ਨੇ ਮਨਿੰਦਰ ਸਿੰਘ, ਉਹਨਾਂ ਨੇ ਦੱਸਿਆ ਸੀਗਾ ਕਿ ਇਹ ਘਰ ਸਿਮਰਨਜੀਤ ਸਿੰਘ ਨਾਮ ਦੇ ਇੱਕ ਵਿਅਕਤੀ ਦਾ ਹੈ ਜੋ ਕਿ ਖਾਲਿਸਤਾਨੀ ਕਾਰਕੁਨ ਹਰਦੀਪ ਸਿੰਘ ਨਿੱਜਰ ਦਾ ਦੋਸਤ ਹੈ। ਅਗਲੀ ਖ਼ਬਰ ਬ੍ਰੈਂਪਟਨ ਵਾਲੇ ਪਾਸਿਓਂ ਆਈ ਹੈ। ਪੀਲ ਪੁਲਿਸ ਦੀ ਵਿਸ਼ੇਸ਼ ਟਾਸਕ ਫੋਰਸ ਜਬਰਨ ਵਸੂਲੀ ਦੇ 29 ਮਾਮਲਿਆਂ ਦੀ ਜਾਂਚ ਕਰ ਰਹੀ ਹੈ ਅਤੇ 5 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਦਰਜਨਾਂ ਦੋਸ਼ ਵੀ ਆਇਦ ਕੀਤੇ ਗਏ ਨੇ। ਸਾਊਥ ਏਸ਼ੀਅਨ ਕਾਰੋਬਾਰੀਆਂ ਨੂੰ ਐਕਸਟੋਰਸ਼ਨ ਯਾਨੀ ਫਿਰੌਤੀਆਂ ਅਤੇ ਧਮਕੀਆਂ ਦੇ ਸਿਲਸਿਲੇ ਤੋਂ ਬਾਅਦ ਦਸੰਬਰ ਮਹੀਨੇ ਪੀਲ ਪੁਲਿਸ ਦੀ ਐਕਸਟੋਰਸ਼ਨ ਇਨਵੈਸਟੀਗੇਟਿਵ ਟਾਸਕ ਫੋਰਸ ਦਾ ਗਠਨ ਕੀਤਾ ਗਿਆ ਸੀਗਾ ਅਤੇ ਬੁੱਧਵਾਰ ਨੂੰ ਇੱਕ ਨਿਊਜ਼ ਕਾਨਫਰੰਸ ਵਿੱਚ ਇਸ ਟਾਸਕ ਫੋਰਸ ਦੀ ਜਿਹੜੀ ਮੁਖੀ ਹੈ ਸੁਪਰਡੈਂਟ ਸ਼ੈਲੀ ਥੋਮਸਨ, ਉਹਨਾਂ ਨੇ ਦੱਸਿਆ ਕਿ ਵੀ ਜਾਂਚ ਅਧੀਨ ਜਬਰਨ ਵਸੂਲੀ ਦੇ 29 ਮਾਮਲਿਆਂ ਵਿੱਚ ਕੁੱਲ 24 ਦੋਸ਼ ਆਇਦ ਕੀਤੇ ਗਏ ਨੇ ਅਤੇ 5 ਜਣੇ ਗ੍ਰਿਫ਼ਤਾਰ ਕੀਤੇ ਗਏ ਨੇ। ਥੋਮਸਨ ਨੇ ਦੱਸਿਆ ਕਿ ਵੀ 9 ਵਾਰਦਾਤਾਂ ਵਿੱਚ ਕਾਰੋਬਾਰੀ ਟਿਕਾਣਿਆਂ 'ਤੇ ਗੋਲੀਆਂ ਚਲਾਈਆਂ ਗਈਆਂ ਸਨ ਅਤੇ ਇਹਨਾਂ ਗੋਲੀਬਾਰੀ ਦੀਆਂ ਘਟਨਾਵਾਂ ਵਿੱਚ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਰਿਪੋਰਟ ਨਹੀਂ ਹੈ। ਜਿਨ੍ਹਾਂ ਬਿਜ਼ਨਸਿਸ ਨੂੰ, ਜਿਨ੍ਹਾਂ ਕਾਰੋਬਾਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀਗਾ, ਉਹਨਾਂ ਦੇ ਵਿੱਚ ਰੈਸਟੋਰੈਂਟ, ਬੇਕਰੀਆਂ, ਟਰੱਕਿੰਗ ਅਤੇ ਟਰਾਂਸਪੋਰਟ ਕੰਪਨੀਆਂ ਅਤੇ ਕਾਰ ਡੀਲਰਸ਼ਿਪਸ ਸ਼ਾਮਲ ਨੇ ਅਤੇ ਇਹ ਸਾਰੇ ਬਿਜ਼ਨਸ ਹੀ ਸਾਊਥ ਏਸ਼ੀਅਨ ਭਾਈਚਾਰੇ ਦੇ ਨਾਲ ਸੰਬੰਧਿਤ ਨੇ। ਕਾਰੋਬਾਰੀਆਂ ਨੂੰ ਫੋਨ, ਸੋਸ਼ਲ ਮੀਡੀਆ ਐਪਸ ਜਾਂ ਵਟਸਐਪ ਤੋਂ ਵੀਡੀਓ ਕਾਲ ਰਾਹੀਂ ਸੰਪਰਕ ਕੀਤਾ ਗਿਆ ਸੀਗਾ। ਸਾਰਿਆਂ ਕੋਲੋਂ ਵੱਖੋ ਵੱਖਰੀ ਫਿਰੌਤੀ ਦੀ ਰਕਮ ਮੰਗੀ ਗਈ ਸੀ, ਪਰ ਪੁਲਿਸ ਨੇ ਦੱਸਿਆ ਕਿ ਪੀੜਤਾਂ ਕੋਲੋਂ ਕੈਨੇਡੀਅਨ ਡਾਲਰ ਜਾਂ ਇੰਡੀਅਨ ਰੁਪੀਜ਼ ਵਿੱਚ ਪੈਸੇ ਦੀ ਮੰਗ ਕੀਤੀ ਗਈ ਸੀ। ਫਿਲਹਾਲ ਅਜਿਹੀ ਕੋਈ ਜਾਣਕਾਰੀ ਉਪਲਬਧ ਨਹੀਂ ਹੈ ਜਿਹਦੇ ਨਾਲ ਇਹ ਸੰਕੇਤ ਮਿਲਣ ਕਿ ਪੀਲ ਰੀਜਨ ਵਿੱਚ ਜਿਹੜੀਆਂ ਇਹ ਐਕਸਟੋਰਸ਼ਨ ਦੀਆਂ ਘਟਨਾਵਾਂ ਨੇ, ਕੋਸ਼ਿਸ਼ਾਂ ਨੇ ਫਿਰੌਤੀ ਮੰਗਣ ਦੀਆਂ, ਜਬਰਨ ਵਸੂਲੀ ਦੀਆਂ, ਇਹਨਾਂ ਦਾ ਭਾਰਤ ਦੇ ਕਿਸੇ ਵੱਡੇ ਸੰਗਠਿਤ ਗਿਰੋਹ ਨਾਲ ਸੰਬੰਧ ਹੈ, ਪਰ ਇਸ ਪੋਸੀਬਿਲਿਟੀ ਦੀ ਬੜੀ ਐਕਟਿਵਲੀ ਜਾਂਚ ਜ਼ਰੂਰ ਕੀਤੀ ਜਾ ਰਹੀ ਹੈ। ਪੁਲਿਸ ਦਾ ਮੰਨਣਾ ਹੈ ਕਿ ਇਸ ਦੇ ਐਕਸਟੋਰਸ਼ਨ ਦੇ ਹੋਰ ਵੀ ਪੀੜਤ ਹੋ ਸਕਦੇ ਨੇ ਅਤੇ ਬੁੱਧਵਾਰ ਨੂੰ ਦੱਸੀਆਂ ਗਈਆਂ ਜਿਹੜੀਆਂ 5 ਗ੍ਰਿਫ਼ਤਾਰੀਆਂ ਨੇ ਇਹਨਾਂ ਵਿੱਚੋਂ 4 ਜਣੇ ਕੈਲਡਨ ਦੇ ਇੱਕ ਬਿਜ਼ਨਸਮੈਨ ਕੋਲੋਂ ਦਸੰਬਰ ਅਤੇ ਜਨਵਰੀ ਵਿੱਚ ਐਕਸਟੋਰਸ਼ਨ ਦੇ ਮਾਮਲੇ ਨਾਲ ਸੰਬੰਧਿਤ ਨੇ। ਬ੍ਰੈਂਪਟਨ ਦੇ ਵਿੱਚ ਜਿਹੜੀ ਇਹ ਛਾਪੇਮਾਰੀ ਹੋਈ ਹੈ, ਇਸ ਦੌਰਾਨ 50 ਮੋਬਾਈਲ ਫੋਨ, 11 ਲੈਪਟਾਪ, ਵੱਡੀ ਮਾਤਰਾ ਵਿੱਚ ਨਕਦੀ, ਹਥਿਆਰ ਅਤੇ ਗੋਲੀਆਂ ਬਰਾਮਦ ਕੀਤੀਆਂ ਗਈਆਂ ਨੇ ਅਤੇ ਪੀਲ ਪੁਲਿਸ ਦੀ ਰਿਲੀਜ਼ ਦੇ ਅਨੁਸਾਰ ਜਿਹੜੇ 5 ਜਣੇ ਗ੍ਰਿਫ਼ਤਾਰ ਹੋਏ ਨੇ ਉਹਨਾਂ ਦੇ ਨਾਮ ਗਗਨ ਅਜੀਤ ਸਿੰਘ, ਉਮਰ 23 ਸਾਲ, ਅਨਮੋਲਦੀਪ ਸਿੰਘ, ਉਮਰ 23 ਸਾਲ, ਹਸ਼ਮੀਤ ਕੌਰ, ਉਮਰ 25 ਸਾਲ, ਐਮਨਜੀਤ ਕੌਰ, ਉਮਰ 21 ਸਾਲ ਅਤੇ ਅਰੁਣਦੀਪ ਥਿੰਦ, ਉਮਰ 29 ਸਾਲ ਦੱਸੇ ਗਏ ਨੇ। ਬੀਸੀ ਦੀ ਕਮੰਤਰੀ ਨੂੰ ਆਪਣੀ ਵਿਵਾਦਤ ਟਿੱਪਣੀ ਕਰਕੇ ਅਸਤੀਫਾ ਦੇਣਾ ਪਿਆ। ਸੈਲੀਨਾ ਰੋਬਿਨਸਨ ਬ੍ਰਿਟਿਸ਼ ਕੋਲੰਬੀਆ ਦੀ ਪੋਸਟ ਸੈਕੰਡਰੀ ਸਿੱਖਿਆ ਮੰਤਰੀ ਸੀਗੀ, ਪਰ ਉਹਨਾਂ ਨੂੰ ਆਪਣੇ ਅਹੁਦਾ ਨੂੰ ਤਿਆਗਣਾ ਪਿਆ। ਰੋਬਿਨਸਨ ਵੱਲੋਂ ਹਾਲ ਹੀ ਵਿੱਚ ਕੀਤੀ ਇੱਕ ਟਿੱਪਣੀ ਤੋਂ ਬਾਅਦ ਵਿਵਾਦ ਛਿੜ ਗਿਆ ਸੀਗਾ ਤੇ ਫਲਸਤੀਨ ਪੱਖੀ ਸਮੂਹਾਂ ਨੇ ਉਹਨਾਂ ਦੇ ਅਸਤੀਫੇ ਦੀ ਮੰਗ ਕੀਤੀ ਸੀ। ਦਰਅਸਲ ਇੱਕ ਆਨਲਾਈਨ ਪੈਨਲ ਦੌਰਾਨ ਰੋਬਿਨਸਨ ਨੇ ਟਿੱਪਣੀ ਕੀਤੀ ਸੀ ਕਿ ਇਜ਼ਰਾਈਲ ਧਰਤੀ ਦੇ ਇੱਕ ਬੇਹੱਦ ਕ੍ਰੈਪੀ ਯਾਨੀ ਗੰਦੇ ਟੁਕੜੇ ਤੇ ਸਥਾਪਿਤ ਕੀਤਾ ਗਿਆ ਸੀਗਾ ਤੇ ਇਸ ਟਿੱਪਣੀ ਨੇ ਫਲਸਤੀਨ ਪੱਖੀ ਸਮੂਹਾਂ ਨੂੰ ਨਿਰਾਸ਼ ਕਰ ਦਿੱਤਾ। ਬੀਸੀ ਦੇ ਪ੍ਰੀਮੀਅਰ ਡੇਵਿਡ ਈਬੀ ਨੇ ਐਲਾਨ ਕੀਤਾ ਕਿ ਰੋਬਿਨਸਨ ਆਪਣੇ ਅਹੁਦੇ ਤੋਂ ਅਸਤੀਫਾ ਦੇਵੇਗੀ, ਪਰ ਉਹਨਾਂ ਨੇ ਕਿਹਾ ਕਿ ਉਹ ਐਨਡੀਪੀ ਦੇ ਕੌਕਸ ਦਾ ਹਿੱਸਾ ਜ਼ਰੂਰ ਰਹੇਗੀ, ਪਰ ਉਸ ਦੀਆਂ ਇਹਨਾਂ ਟਿੱਪਣੀਆਂ ਕਰਕੇ ਉਹ ਹੁਣ ਕੈਬਿਨਟ ਦੇ ਅਹੁਦੇ ਤੇ ਰਹਿਣ ਦੇ ਲਕੂਨ ਨਹੀਂ ਹੈ। ਈਬੀ ਨੇ ਕਿਹਾ ਕਿ ਰੋਬਿਨਸਨ ਦਾ ਧਿਆਨ ਹੁਣ ਉਸ ਦੀਆਂ ਟਿੱਪਣੀਆਂ ਦੁਆਰਾ ਦਿੱਤੇ ਦੁੱਖ ਦੀ ਡੂੰਘਾਈ ਨੂੰ ਠੀਕ ਕਰਨ ਤੇ ਹੋਵੇਗਾ। ਦੱਸ ਦਈਏ ਕਿ ਪਿਛਲੇ ਵੀਕਐਂਡ ਦੌਰਾਨ ਬ੍ਰਿਟਿਸ਼ ਕੋਲੰਬੀਆ ਦੀਆਂ ਕਈ ਮਸਜਿਦਾਂ ਅਤੇ ਇਸਲਾਮਿਕ ਐਸੋਸੀਏਸ਼ਨਾਂ ਨੇ ਪ੍ਰੀਮੀਅਰ ਡੇਵਿਡ ਈਬੀ ਨੂੰ ਇੱਕ ਪੱਤਰ ਭੇਜਿਆ ਸੀਗਾ ਜਿਹਦੇ ਵਿੱਚ ਰੋਬਿਨਸਨ ਨੂੰ ਉਹਨਾਂ ਦੇ ਅਹੁਦੇ ਤੋਂ ਹਟਾਉਣ ਦੀ ਮੰਗ ਕੀਤੀ ਗਈ ਸੀ। ਤੇ ਇਸ ਗਰੁੱਪ ਨੇ ਇਹ ਵੀ ਕਿਹਾ ਸੀ ਕਿ ਜਦ ਤੱਕ ਪ੍ਰੀਮੀਅਰ ਈਬੀ ਰੋਬਿਨਸਨ ਵਿਰੁੱਧ ਕਾਰਵਾਈ ਨਹੀਂ ਕਰਦੇ ਉਦੋਂ ਤੱਕ ਉਹ ਅਗਲੀਆਂ ਚੋਣਾਂ ਲਈ ਕਿਸੇ ਵੀ ਐਨਡੀਪੀ ਦੇ ਐਮਐਲਏ ਜਾਂ ਉਮੀਦਵਾਰ ਨੂੰ ਆਪਣੇ ਪਵਿੱਤਰ ਸਥਾਨਾਂ ਤੇ ਸਵੀਕਾਰ ਨਹੀਂ ਕਰਨਗੇ। ਰੋਬਿਨਸਨ ਨੇ ਆਪਣੀ ਟਿੱਪਣੀ ਲਈ ਮੁਆਫੀ ਮੰਗੀ ਸੀ ਤੇ ਉਹਨਾਂ ਨੇ ਅਫਸੋਸ ਜਤਾਉਂਦਿਆਂ ਕਿਹਾ ਸੀਗਾ ਕਿ ਵੀ ਉਹ ਪੂਰੀ ਜ਼ਿੰਮੇਵਾਰੀ ਲੈਂਦੀ ਹੈ ਤੇ ਕਿ ਵੀ ਉਹਨਾਂ ਦੇ ਸ਼ਬਦ ਅਣਉਚਿਤ ਸਨ ਅਤੇ ਗਲਤ ਸਨ ਅਤੇ ਉਹ ਸਮਝਦੇ ਨੇ ਕਿ ਉਹਨਾਂ ਨੇ ਇਸਲਾਮੋਫੋਬੀਆ ਅਤੇ ਫਲਸਤੀਨ ਵਿਰੋਧੀ ਨਸਲਵਾਦ ਵਿੱਚ ਕਿਵੇਂ ਯੋਗਦਾਨ ਪਾਇਆ ਹੈ। ਵੀਰਵਾਰ ਨੂੰ ਰੋਬਿਨਸਨ ਨੇ ਆਪਣੀ ਟਿੱਪਣੀ ਲਈ ਦੁਬਾਰਾ ਮਾਫ਼ੀ ਮੰਗੀ ਸੀ ਅਤੇ ਕਿਹਾ ਸੀ ਕਿ ਉਹਨਾਂ ਦਾ ਭਾਵ ਇਹ ਸੀ ਕਿ ਜਿੱਥੇ ਇਜ਼ਰਾਈਲ ਦੀ ਸਥਾਪਨਾ ਕੀਤੀ ਗਈ ਸੀ ਉਸ ਜ਼ਮੀਨ ਤੇ ਕੁਦਰਤੀ ਸਰੋਤ ਸੀਮਤ ਸਨ, ਇਸ ਕਰਕੇ ਉਹਨਾਂ ਨੇ ਇਸ ਨੂੰ ਜ਼ਮੀਨ ਦਾ ਇੱਕ ਗੰਦਾ ਟੁਕੜਾ ਜਾਂ ਕ੍ਰੈਪੀ ਪੀਸ ਆਫ ਲੈਂਡ ਕਿਹਾ ਸੀ। ਪਰ ਇਹ ਟਿੱਪਣੀ ਰੋਬਿਨਸਨ ਦੇ ਸਿਆਸੀ ਕਰੀਅਰ ਲਈ ਨੁਕਸਾਨਦੇਹ ਜ਼ਰੂਰ ਸਾਬਿਤ ਹੋਈ ਹੈ। ਕੈਲਗਰੀ ਦੀ ਮੇਅਰ ਜੋਤੀ ਗੋਂਡੇ ਖਿਲਾਫ ਨੋਟਿਸ ਆਫ ਰੀਕਾਲ ਪਟੀਸ਼ਨ ਦਾਇਰ ਕੀਤਾ ਗਿਆ। ਸਿਟੀ ਆਫ ਕੈਲਗਰੀ ਨੇ ਸੋਮਵਾਰ ਨੂੰ ਇੱਕ ਰਿਲੀਜ਼ ਜਾਰੀ ਕਰਦਿਆਂ ਦੱਸਿਆ ਸੀ ਕਿ ਨੋਟਿਸ ਦੀ ਆਫੀਸ਼ੀਅਲ ਤੌਰ ਤੇ ਰਿਵਿਊ ਕੀਤਾ ਗਿਆ ਇਸ ਨੂੰ ਤੇ ਇਹ ਸੂਬੇ ਦੇ ਮਿਊਨਿਸਪਲ ਗਵਰਨਮੈਂਟ ਐਕਟ ਦੇ ਅਨੁਕੂਲ ਮੰਨਿਆ ਗਿਆ। ਮਿਊਨਿਸਪਲ ਗਵਰਨਮੈਂਟ ਐਕਟ ਨੂੰ ਸੂਬਾ ਸਰਕਾਰ ਦੁਆਰਾ 2022 ਵਿੱਚ ਅਪਡੇਟ ਕੀਤਾ ਗਿਆ ਸੀ ਤਾਂ ਜੋ ਐਲੀਜੀਬਲ ਵੋਟਰਸ ਨੂੰ ਮੇਅਰਾਂ ਅਤੇ ਮਿਊਨਿਸਪਲ ਕੌਂਸਲਰ ਸਮੇਤ ਪੋਲੀਟੀਸ਼ੀਅਨਸ ਨੂੰ ਰੀਕਾਲ ਕਰਨ ਲਈ ਪਟੀਸ਼ਨਾਂ ਦਾਇਰ ਕਰਨ ਦੀ ਆਗਿਆ ਦਿੱਤੀ ਜਾ ਸਕੇ। ਇੱਕ ਕਾਨੂੰਨ ਦੇ ਲਾਗੂ ਹੋਣ ਤੋਂ ਬਾਅਦ ਕੈਲਗਰੀ ਵਿੱਚ ਰੀਕਾਲ ਦਾ ਇਹ ਪਹਿਲਾ ਮਾਮਲਾ ਹੈ, ਪਹਿਲਾ ਨੋਟਿਸ ਹੈ। 10 ਸਾਲ ਤੋਂ ਕੈਲਗਰੀ ਦੇ ਵਸਨੀਕ ਅਤੇ ਲੋਕਲ ਕਾਰੋਬਾਰੀ ਲੰਡਨ ਜੌਨਸਟਨ ਨਾਮ ਦੇ ਵਿਅਕਤੀ ਨੇ ਮੇਅਰ ਨੂੰ ਅਕਾਊਂਟੇਬਲ ਠਹਿਰਾਉਣ ਲਈ 30 ਜਨਵਰੀ ਨੂੰ ਇਹ ਪਟੀਸ਼ਨ ਦਾਇਰ ਕੀਤੀ ਸੀ। ਜੌਨਸਟਨ, ਜਿਨ੍ਹਾਂ ਨੇ ਪਟੀਸ਼ਨ ਦਾਇਰ ਕਰਨ ਲਈ $500 ਵੀ ਖਰਚ ਕੀਤੇ ਨੇ, ਉਹਨਾਂ ਦਾ ਕਹਿਣਾ ਹੈ ਕਿ ਉਹ ਕੈਲਗਰੀ ਦੀ ਲੀਡਰਸ਼ਿਪ ਤੋਂ ਸੈਟਿਸਫਾਈਡ ਨਹੀਂ ਹੈ, ਸੰਤੁਸ਼ਟ ਨਹੀਂ ਹੈ। ਰੀਕਾਲ ਦੀ ਪ੍ਰਕਿਰਿਆ ਨੂੰ ਅੱਗੇ ਵਧਾਉਣ ਲਈ ਪਟੀਸ਼ਨ ਕਰਤਾ ਨੂੰ ਨੋਟਿਸ ਦੇ 60 ਦਿਨਾਂ ਦੇ ਅੰਦਰ ਅੰਦਰ ਕੈਲਗਰੀ ਦੀ 2019 ਦੇ ਹਿਸਾਬ ਦੀ ਜਿਹੜੀ ਘੱਟੋ ਘੱਟ 40% ਆਬਾਦੀ ਹੈ ਉਸ ਤੋਂ ਸਪੋਰਟ ਪ੍ਰਾਪਤ ਕਰਨਾ ਜ਼ਰੂਰੀ ਹੋਵੇਗਾ। ਯਾਨੀ ਕਿ ਇਸਦਾ ਮਤਲਬ ਹੈ ਕਿ ਰੀਕਾਲ ਪਟੀਸ਼ਨ ਨੂੰ ਸਫਲ ਹੋਣ ਲਈ ਹੱਥ ਨਾਲ ਕੀਤੇ, ਡਿਜੀਟਲ ਨਹੀਂ ਹੱਥ ਨਾਲ ਕੀਤੇ, 5,14,284 ਦਸਤਖਤਾਂ ਦੀ ਜ਼ਰੂਰਤ ਹੋਵੇਗੀ। ਅਤੇ ਜੇਕਰ ਇੰਨੇ ਸਿਗਨੇਚਰ ਇਕੱਠੇ ਹੋ ਜਾਂਦੇ ਨੇ ਅਤੇ ਤੈਅ ਸਮਾਂ ਸੀਮਾ ਦੇ ਅੰਦਰ ਜਮ੍ਹਾਂ ਹੁੰਦੇ ਨੇ ਤਾਂ 45 ਦਿਨਾਂ ਦੀ ਮਿਆਦ ਦੇ ਅੰਦਰ ਪਟੀਸ਼ਨ ਦੀ ਮੁਨਾਸਬਤਾ ਦਾ ਮੁਲਾਂਕਣ ਕੀਤਾ ਜਾਵੇਗਾ। ਤੇ ਜੇ ਪਟੀਸ਼ਨ ਉਪਯੁਕਤ ਮੰਨੀ ਜਾਂਦੀ ਹੈ, ਸਫਲ ਹੁੰਦੀ ਹੈ ਤਾਂ ਗੋਂਡੇਕ ਨੂੰ ਰੀਕਾਲ ਕੀਤਾ ਜਾਵੇਗਾ ਅਤੇ ਮੇਅਰ ਦੀ ਸੀਟ ਖਾਲੀ ਹੋ ਜਾਵੇਗੀ। ਤੇ ਜੇ ਪਟੀਸ਼ਨ ਉਪਯੁਕਤ ਨਹੀਂ ਮੰਨੀ ਜਾਂਦੀ ਤਾਂ ਸਿਟੀ ਦੀ ਵੈਬਸਾਈਟ ਤੇ ਗੈਰ ਮੁਨਾਸਬਤਾ ਦੀ ਘੋਸ਼ਣਾ ਪ੍ਰਕਾਸ਼ਿਤ ਹੋਵੇਗੀ ਅਤੇ ਗੋਂਡੇਕ ਦੇ ਬਾਕੀ ਦੇ ਕਾਰਜਕਾਲ ਦੌਰਾਨ ਹੋਰ ਰੀਕਾਲ ਪਟੀਸ਼ਨਾਂ ਸਵੀਕਾਰ ਨਹੀਂ ਕੀਤੀਆਂ ਜਾਣਗੀਆਂ। ਮਾਊਂਟ ਰਾਇਲ ਯੂਨੀਵਰਸਿਟੀ ਦੇ ਪ੍ਰੋਫੈਸਰ ਅਤੇ ਪੋਲੀਟੀਕਲ ਸਾਇੰਟਿਸਟ ਨੇ ਜੁਆਨ ਬ੍ਰੈਟ, ਉਹਨਾਂ ਦਾ ਕਹਿਣਾ ਕਿ ਤਕਰੀਬਨ 0.5 ਮਿਲੀਅਨ ਲੋਕਾਂ ਦੇ ਸਿਗਨੇਚਰ ਕਰਵਾਉਣਾ ਲਗਭਗ ਇੰਪੋਸੀਬਲ ਹੈ। ਉਹਨਾਂ ਕਿਹਾ ਕਿ ਪਿਛਲੀਆਂ ਚੋਣਾਂ ਵਿੱਚ 4 ਲੱਖ ਤੋਂ ਘੱਟ ਆਬਾਦੀ ਨੇ ਵੋਟ ਪਾਈ ਸੀ, ਸੋ 5 ਲੱਖ ਲੋਕਾਂ ਦੇ ਸਿਗਨੇਚਰ ਖਾਸਾ ਵੱਡਾ ਕੰਮ ਹੈ, ਖਾਸਾ ਵੱਡਾ ਟਾਸਕ ਹੈ। ਪਰ ਉਹਨਾਂ ਇਹ ਵੀ ਕਿਹਾ ਕਿ ਭਾਵੇਂ ਰੀਕਾਲ ਪਟੀਸ਼ਨ ਸਫਲ ਨਾ ਵੀ ਹੋਵੇ ਪਰ ਇਹ ਸਿੰਬੋਲਿਕ ਹੁੰਦੀ ਹੈ, ਪ੍ਰਤੀਕਾਤਮਕ ਹੋ ਨਿਬੜਦੀ ਹੈ। ਉਹਨਾਂ ਕਿਹਾ ਕਿ ਜੇ ਪਟੀਸ਼ਨ 4 ਅਪ੍ਰੈਲ ਦੀ ਡੈਡਲਾਈਨ ਤੱਕ ਲੋੜੀਂਦੇ ਸਿਗਨੇਚਰ ਨਾ ਵੀ ਪ੍ਰਾਪਤ ਕਰ ਸਕੀ ਪਰ ਜੇ ਕਾਫੀ ਵੱਡੀ ਗਿਣਤੀ ਵਿੱਚ ਦਸਤਖਤ ਹੋ ਜਾਂਦੇ ਨੇ ਤਾਂ ਮੇਅਰ ਲਈ ਸਿਆਸੀ ਤੌਰ ਤੇ ਇਹ ਡੈਮੇਜਿੰਗ ਹੋ ਸਕਦਾ, ਤਬਾਹਕੁਨ ਹੋ ਸਕਦਾ। ਬ੍ਰੈਟ ਦਾ ਕਹਿਣਾ ਕਿ ਅਖੀਰ ਵਿੱਚ ਦਸਤਖਤਾਂ ਦੀ ਕੁੱਲ ਗਿਣਤੀ ਇਸ ਗੱਲ ਦਾ ਸੂਚਕ ਹੋਵੇਗੀ ਕਿ ਇਹ ਮਾਮਲਾ ਕੈਲਗਰੀ ਵਾਸੀਆਂ ਲਈ ਕਿੰਨਾ ਗੰਭੀਰ ਹੈ। ਇਹ ਸਨ ਇਸ ਹਫਤੇ ਦੀਆਂ ਅਹਿਮ ਖਬਰਾਂ। ਹੁਣ ਅਗਲੇ ਹਫਤੇ ਤੱਕ ਇਜਾਜ਼ਤ ਦਿਓ। ਧੰਨਵਾਦ।